ਜੇਤਾ ਜੀਓ ਪਿੰਡ ਸਭ ਤੇਰਾ ਕਵੰਤਰ ਜਾਮੀ ਪੁਰਖ ਭਗਵਾਨ ਦਾਸਮ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਇਹ ਹਾਂ ਕਰੀ ਵਖਿਆਨ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਪਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਦੇਹੋ ਤੁਮ ਕਥਾ ਸੁਧਾਰੀ ਪਤਤ ਪਾਵਨ ਭਗਤ ਵਚਨ ਕਿਰਪਾ ਨਿਧਾਨ ਜਗਤ ਗੁਰੂ ਸਾਹਿਬੇ ਕੁਮਾਰ ਚਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਵਿਦਵਤ ਸੰਤ ਜਨ ਤੱਤਵ ਤੇ ਮਹਾਂਪੁਰਸ਼ ਗੁਣੀ ਗਿਆਨੀ ਜਨ ਗੁਰੂ ਰੂਪ ਸਾਧ ਸੰਤ ਜੀ ਆਪਾਂ ਅਤੀ ਵਡਭਾਗੇ ਹਾਂ ਜੋ ਪਰਮਵੀਤ ਰਾਗ ਤੱਤਵ ਵੇਤੇ ਬ੍ਰਹਮ ਦੀ ਸਰੋਤਰੀ ਬ੍ਰਹਮ ਨਿਸ਼ਠ ਸ੍ਰੀਮਾਨ ਸੰਤ ਬਾਬਾ ਬਸਤਾ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗੀਠਾ ਸਾਹਿਬ ਤੇ ਬੈਠ ਕਰਕੇ ਮਹਾਂਪੁਰਖਾਂ ਦੀ ਪਾਵਨ ਸਲਾਨਾ ਯਾਦ ਅੰਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਕਥਾ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹਾਂ। ਵਰਸ਼ਾ ਦੇ ਕਾਰਨ ਕਾਫੀ ਪ੍ਰੋਬਲਮ ਹੋ ਰਹੀ ਹੈ। ਮਹਾਂਪੁਰਖਾਂ ਨੇ ਬਾਹਰ ਪੰਡਾਲ ਵੀ ਲਗਾਇਆ ਸੀ ਪਰ ਆਪਾਂ ਨੂੰ ਇੱਥੇ ਹੀ ਬੈਠਣਾ ਪਿਆ, ਇਸ ਕਰਕੇ ਥੋੜ੍ਹਾ ਭੀੜ ਵੀ ਹੈ। ਫਿਰ ਵੀ ਸਾਰੇ ਹੀ ਸੰਗਤਾਂ ਇਕਾਗਰਤਾ ਨਾਲ ਸਰਵਣ ਕਰ ਰਹੀਆਂ ਹਨ। ਹੋਰ ਵੀ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਬੈਠ ਕਰਕੇ ਥੋੜ੍ਹੀ ਚਿਰ ਵਾਸਤੇ ਇਕਾਗਰਤਾ ਬਖਸ਼ਿਸ਼ ਕਰੋ, ਕਿਉਂਕਿ ਆਪਾਂ ਕੁਛ ਤਾਂ ਹੀ ਗ੍ਰਹਿਣ ਕਰ ਸਕਦੇ ਹਾਂ ਜਿਹੜੀ ਇਕਾਗਰ ਚਿੱਤ ਨਾਲ ਬੈਠਾਂਗੇ। ਪਹਿਲੇ ਵੀ ਮਹਾਂਪੁਰਖਾਂ ਨੇ ਦੱਸਿਆ ਸੀ ਕਿ ਸਤਿਗੁਰੂ ਜੀ ਕਹਿੰਦੇ ਇਕਾਗਰ ਹੋ ਕਰਕੇ, ਚਿੱਤ ਨੂੰ ਸਾਵਧਾਨ ਕਰਕੇ, ਸਰੀਰ ਨੂੰ ਸਾਵਧਾਨ ਕਰਕੇ ਹੀ ਆਪਾਂ ਪ੍ਰਭੂ ਪਿਤਾ ਪਰਮਾਤਮਾ ਦੀ ਸਤੁਤੀ ਕਰਦੇ ਹਾਂ। ਅਤੇ ਸਾਰੇ ਹੀ ਇਕਾਗਰਤਾ ਬਖਸ਼ਿਸ਼ ਕਰੋ ਜੀ, ਸਾਰੇ ਹੀ ਇਕਾਗਰ ਚਿੱਤ ਹੋ ਕਰਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁੰਦਰ ਵਿਚਾਰ ਜੋ ਅਨੁਭਵ ਦੇ ਬਚਨ ਮਹਾਂਪੁਰਖ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਕਿ ਸੇਵਾ ਅਤੇ ਸਿਮਰਨ ਦੋ ਸਾਡੇ ਜੀਵਨ ਦੇ ਸੂਤਰ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ। ਸੇਵਾ ਕਿਸ ਦੀ ਕਰਨੀ ਹੈ, ਸੇਵਾ ਕਿਸ ਤਰ੍ਹਾਂ ਕਰਨੀ ਹੈ, ਸੇਵਾ ਦੇ ਕਿੰਨੇ ਪ੍ਰਕਾਰ ਹਨ, ਇਹ ਸਾਰੇ ਬਚਨ ਆਪ ਜੀ ਨੂੰ ਮਹਾਂਪੁਰਖਾਂ ਨੇ ਸਰਵਣ ਕਰਾਏ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ, ਸੇਵਾ ਦੇ ਕਾਰ, ਸੇਵਾ ਦੇ ਮੁੱਢੀ ਬ੍ਰਹਮਲੀਨ ਸੋਤਰੀ ਬ੍ਰਹਮ ਨਿਸ਼ਠ ਸ੍ਰੀਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ ਮਹਾਰਾਜ, ਜਿਨ੍ਹਾਂ ਤੋਂ ਕਾਰ ਸੇਵਾ ਆਰੰਭ ਹੋਈ, ਉਹਨਾਂ ਦੇ ਮਹਾਨ ਸੇਵਕ ਸ੍ਰੀਮਾਨ ਸੰਤ ਬਾਬਾ ਬਸਤਾ ਸਿੰਘ ਜੀ ਮਹਾਰਾਜ, ਇਹਨਾਂ ਮਹਾਂਪੁਰਖਾਂ ਨੇ ਸਾਨੂੰ ਕੀ ਸਿਖਾਇਆ ਹੈ ਕਾਰ ਅਤੇ ਸੇਵਾ। ਕਾਰ ਸੇਵਾ ਦੇ ਵਿੱਚ ਦੋ ਸ਼ਬਦ ਹਨ, ਇੱਕ ਕਾਰ ਹੈ ਔਰ ਦੂਜਾ ਸੇਵਾ ਹੈ। ਆਪਾਂ ਇਹਨਾਂ ਜਥੇਬੰਦੀਆਂ ਇਹਨਾਂ ਸੰਪਰਦਾਵਾਂ ਦੇ ਨਾਲ ਜੁੜੇ ਹੋਏ ਹਾਂ ਅਤੇ ਆਪਾਂ ਸਾਰੇ ਇਹਨਾਂ ਜਥੇਬੰਦੀਆਂ ਕਾਰ ਸੇਵਾ ਮਹਾਂਪੁਰਸ਼ਾਂ ਦੇ ਮਾਰਗ ਦਰਸ਼ਨ ਅਨੁਸਾਰ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ। ਅਤੇ ਕਾਰ ਸੇਵਾ ਦਾ ਅਰਥ ਕੀ ਹੈ? ਕਾਰ ਦਾ ਅਰਥ ਹੁੰਦਾ ਹੈ ਕੋਈ ਕਾਰਜ, ਕੋਈ ਕੰਮ, ਇੱਕ ਤੇ ਇਹ ਅਰਥ ਹੁੰਦਾ ਹੈ ਔਰ ਦੂਸਰਾ ਕਾਰ ਦਾ ਅਰਥ ਹੱਥ ਵੀ ਹੁੰਦਾ ਹੈ। ਇਹ ਦੋ ਸ਼ਬਦ ਮਿਲ ਕੇ ਬਣਿਆ ਹੈ ਕਾਰ ਸੇਵਾ। ਤੇ ਦੋਨਾਂ ਦਾ ਹੀ ਅਰਥ ਸਮਝ ਕਰਕੇ ਆਪਾਂ ਮਹਾਂਪੁਰਖਾਂ ਦੀ ਯਾਦ ਮਨਾਈਏ ਤੇ ਆਪਣਾ ਇੱਥੇ ਆਉਣਾ ਹੀ ਸਫਲ ਹੋ ਜਾਏਗਾ ਕਿ ਉਹਨਾਂ ਨੇ ਇਸ ਸੰਪਰਦਾਇ ਦਾ ਨਾਮ ਕਾਰ ਸੇਵਾ ਰੱਖਿਆ। ਇਹਨਾਂ ਸ਼ਬਦਾਂ ਦੇ ਨਾਲ ਹੀ ਮਹਾਂਪੁਰਖਾਂ ਨੇ ਸਾਨੂੰ ਜੀਵਨ ਯਾਦ ਦਿੱਤੀ ਹੈ। ਤੇ ਕਾਰ ਦਾ ਅਰਥ ਹੁੰਦਾ ਹੈ ਕੰਮ, ਕੰਮ ਕੋਈ ਵੀ ਹੋਵੇ ਉਸਨੂੰ ਆਪਾਂ ਕਹਿੰਦੇ ਨਾ ਘਰ ਦਾ ਕਾਰ ਵਿਹਾਰ ਕਰ ਰਹੇ ਹਾਂ, ਕਾਰ ਦਾ ਅਰਥ ਕੰਮ ਹੁੰਦਾ ਹੈ। ਔਰ ਸੇਵਾ ਦਾ ਅਰਥ ਸੇਵਾ ਵੀ ਹੈ ਜੋ ਆਪਾਂ ਹੱਥਾਂ ਦੇ ਨਾਲ ਕਰਦੇ ਹਾਂ, ਇਹ ਵੀ ਸੇਵਾ ਦਾ ਅਰਥ ਹੈ। ਤੇ ਮਹਾਂਪੁਰਖਾਂ ਨੇ ਦੋਨੋਂ ਹੀ ਅਰਥਾਂ ਨੂੰ ਸਫਲ ਕੀਤਾ। ਕਹਿ ਰਹੇ ਸਨ ਸੰਤ ਜੀ ਕਿ ਜੋ ਪੰਕਤੀਆਂ ਜਾਂ ਜੋ ਸੂਤਰ ਹਨ ਨਾ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ, ਉਸਨੂੰ ਮਹਾਂਪੁਰਖ ਆਪਣੇ ਜੀਵਨ ਵਿੱਚ ਘਟਾ ਕਰਕੇ ਦੱਸਦੇ ਹਨ। ਮਹਾਂਪੁਰਖਾਂ ਨੇ ਕਾਰ ਤੇ ਸੇਵਾ ਦੇ ਅਰਥ ਨੂੰ ਸਾਡੇ ਸਾਹਮਣੇ ਰੱਖਿਆ। ਇੱਕ ਤੇ ਕਾਰ ਦਾ ਮਤਲਬ ਹੈ ਕਿ ਕੰਮ, ਔਰ ਦੂਸਰਾ ਅਰਥ ਹੈ ਹੱਥ। ਤੇ ਕੰਮ ਆਪਾਂ ਹੱਥਾਂ ਨਾਲ ਕਰਦੇ ਹਾਂ, ਇੱਥੇ ਆ ਕਰਕੇ ਭਾਂਡੇ ਮਾਂਜਦੇ ਹਾਂ, ਰੋੜੀ ਕੁੱਟਦੇ ਹਾਂ, ਜੋ ਵੀ ਮਹਾਂਪੁਰਖ ਸੇਵਾ ਲਾਉਂਦੇ ਹਨ ਉਹ ਆਪਾਂ ਹੱਥ ਦੇ ਨਾਲ ਕਰਦੇ ਹਾਂ, ਕੰਮ ਕਰਦੇ ਹਾਂ। ਜਿਹੜਾ ਮਹਾਂਪੁਰਖਾਂ ਨੇ ਸਵੈਮ ਕਰਕੇ ਦੱਸਿਆ, ਉਹਨਾਂ ਨੇ ਆਪਣੇ ਕਾਰ ਸ਼ਬਦ ਦੇ ਅਰਥ ਨੂੰ ਹੱਥਾਂ ਦੇ ਦੁਆਰਾ ਵੀ ਸਫਲ ਕੀਤਾ ਤੇ ਕਰਕੇ ਵੀ ਦਿਖਾਇਆ। ਔਰ ਦੂਸਰਾ ਸ਼ਬਦ ਹੈ ਸੇਵਾ। ਸੇਵਾ ਦਾ ਅਰਥ ਬਹੁਤ ਜ਼ਿਆਦਾ ਗਹਿਰਾ ਹੈ। ਸੇਵਾ ਆਪਾਂ ਸਿਰਫ ਕੰਮ ਕਰਨ ਨੂੰ ਹੀ ਸਮਝਦੇ ਹਾਂ ਕਿ ਜੋ ਆਪਾਂ ਇੱਥੇ ਆ ਕਰਕੇ ਪ੍ਰਸ਼ਾਦਿਆਂ ਦੀ ਸੇਵਾ, ਰੋੜੀ ਦੀ ਸੇਵਾ, ਬਾਲਟੇ ਚੁੱਕਣ ਦੀ ਸੇਵਾ, ਆਪਣੇ ਵਾਸਤੇ ਇਹੀ ਅਰਥ ਹੈ ਵੀ ਇਹਨੂੰ ਹੀ ਆਪਾਂ ਕਾਰ ਸੇਵਾ ਸਮਝਦੇ ਹਾਂ। ਪਰ ਮਹਾਂਪੁਰਖਾਂ ਨੇ ਇਹ ਤੇ ਆਪਾਂ ਨੂੰ ਬਾਹਰ ਵਾਲਾ ਅਰਥ ਤੇ ਸਿਖਾਇਆ ਹੀ ਹੈ ਕਿ ਹੱਥਾਂ ਦੇ ਨਾਲ ਇੱਥੇ ਆ ਕਰਕੇ ਗੁਰੂ ਧਾਮਾਂ ਦੀ, ਗੁਰ ਤੀਰਥਾਂ ਦੀ, ਗੁਰਸਿੱਖਾਂ ਦੀ, ਗੁਰਮੁਖਾਂ ਦੀ ਸੇਵਾ ਕਰਨੀ। ਔਰ ਦੂਸਰਾ ਸੇਵਾ ਦਾ ਅਰਥ ਇਬਾਦਤ ਹੈ, ਉਪਾਸਨਾ ਹੈ, ਖਿਦਮਤ ਹੈ। ਔਰ ਫਾਰਸੀ ਦੇ ਵਿੱਚ ਇਸ ਨੂੰ ਸੇਵਾ ਕਹਿੰਦੇ ਹਨ। ਸੇਵਾ ਫਾਰਸੀ ਦਾ ਸੇਵਾ ਜੋ ਸ਼ਬਦ ਹੈ ਇਹ ਫਾਰਸੀ ਦਾ ਹੈ। ਫਾਰਸੀ ਦੇ ਵਿੱਚ ਇਹਨੂੰ ਕਹਿੰਦੇ ਤਰੀਕਾ, ਢੰਗ, ਇਹ ਵੀ ਅਰਥ ਹੈ। ਤੇ ਮਹਾਂਪੁਰਖਾਂ ਨੇ ਜਿਵੇਂ ਸੰਤ ਬਾਬਾ ਗੁਰਮੁਖ ਸਿੰਘ ਮਹਾਰਾਜ ਜੀ ਦਾ ਜੀਵਨ ਜਦੋਂ ਆਪਾਂ ਪੜ੍ਹਾਂਗੇ ਨਾ, ਵਿਚਾਰਾਂਗੇ, ਤੇ ਉਹਨਾਂ ਨੇ ਇਹਨਾਂ ਕਾਰ ਸੇਵਾ ਸ਼ਬਦ ਨੂੰ ਜਦੋਂ ਸਾਨੂੰ ਕਾਰ ਸੇਵਾ ਕਰਨੀ ਸਿਖਾਈ, ਉਹ ਤੋਂ ਪਹਿਲਾਂ ਉਹਨਾਂ ਆਪਣੇ ਜੀਵਨ ਵਿੱਚ ਘਟਾਇਆ। ਉਹਨਾਂ ਨੇ ਹੱਥਾਂ ਦੇ ਨਾਲ ਆਪਣੇ ਪਰਿਵਾਰ ਵਿੱਚ ਰਹਿ ਕਰਕੇ ਇਹਨਾਂ ਹੱਥਾਂ ਦੇ ਨਾਲ ਆਪਣੀ ਕਿਰਤ ਵੀ ਕੀਤੀ ਹੈ। ਉਹ ਪਟਿਆਲਾ ਰਾਜਾ ਦੇ ਦਰਬਾਰ ਵਿੱਚ ਉਹਨਾਂ ਨੌਕਰੀ ਵੀ ਕੀਤੀ ਹੈ। ਕਿਹੜੀ ਨੌਕਰੀ ਕੀਤੀ ਹੈ? ਹਾਥੀ ਦੀ ਸੰਭਾਲ ਕਰਦੇ ਸਨ, ਮਹਾਵਤ ਜਿਹਨੂੰ ਆਪਾਂ ਕਹਿੰਦੇ, ਹਾਥੀ ਨੂੰ ਚਲਾਉਣ ਵਾਲਾ। ਬਾਬਾ ਗੁਰਮੁਖ ਸਿੰਘ ਮਹਾਰਾਜ ਜੀ ਹੱਥਾਂ ਦੇ ਨਾਲ ਇਹ ਸੇਵਾ ਆਰੰਭ ਕਰਨ ਤੋਂ ਪਹਿਲਾਂ ਘਰ ਵਿੱਚ ਵੀ ਕਿਉਂ ਆਈ ਇਸੇ ਕੰਮ ਵਾਸਤੇ ਸਨ, ਤੇ ਉਹਨਾਂ ਨੇ ਮਹਾਵਤ ਮਤਲਬ ਹਾਥੀ ਨੂੰ ਸੰਭਾਲਣ ਦੀ ਡਿਊਟੀ ਵੀ ਕੀਤੀ, ਨੌਕਰੀ ਵੀ ਕੀਤੀ ਹੈ। ਪੰਜ ਰੁਪਈਏ ਉਹਨਾਂ ਨੂੰ ਮਿਲਦੇ ਸਨ ਉਸ ਸਮੇਂ, ਪੰਜ ਰੁਪਈਏ ਤਨਖਾਹ ਸੀ ਉਹਨਾਂ ਦੀ। ਰਾਜੇ ਦੇ ਦਰਬਾਰ ਵਿੱਚ ਪਟਿਆਲੇ ਰਾਜੇ ਦੇ ਹਾਥੀ ਦੀ ਸੰਭਾਲ ਕਰਦੇ ਸਨ, ਤੇ ਉਸ ਦੇ ਵਿੱਚ ਰਹਿੰਦੇ ਹੋਏ ਕੇਵਲ ਆਪਣੇ ਟੱਬਰ ਦੀ ਸੰਭਾਲ ਨਹੀਂ ਕਰਦੇ ਸਨ। ਇੱਕ ਉਹਨਾਂ ਦਾ ਖੂਹ ਸੀ, ਉਸ ਖੂਹ ਦੇ ਉੱਤੇ ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ, ਤੇ ਉਹਨਾਂ ਪੰਜਾਂ ਰੁਪਈਆਂ ਦੇ ਵਿੱਚੋਂ ਆਪਣੇ ਖਰਚ ਟੱਬਰ ਦਾ ਵੀ ਕਰਦੇ ਸਨ। ਤੇ ਸਭ ਤੋਂ ਜ਼ਿਆਦਾ ਲਿਖਿਆ ਹੈ ਕਿ ਉਹ ਜੋ ਖੂਹ ਸੀ ਨਾ ਉਹਨਾਂ ਮਹਾਂਪੁਰਖਾਂ ਦਾ, ਹਰ ਰੋਜ਼ ਕਿਤੇ 8 ਆਨੇ ਉਸ ਖੂਹ ਦੇ ਖਰਚਦੇ ਸਨ। ਉਹ ਜਿਹੜਾ ਖੂਹ ਸੀ 8 ਆਨੇ ਹਰ ਰੋਜ਼ ਉਹਦੀ ਮੁਰੰਮਤ ਕਰਨ ਵਿੱਚ ਖਰਚਦੇ ਸਨ। ਕਿਉਂ ਖਰਚਦੇ ਸਨ? ਉਹ ਕਹਿੰਦੇ ਸਨ ਕਿ ਇਹ ਖੂਹ ਜੋ ਹੈ ਨਾ, ਇਹ ਖੂਹ 'ਤੇ ਇਸ਼ਨਾਨ ਕਰਕੇ ਅਸੀਂ ਹਰ ਰੋਜ਼ ਪ੍ਰਭੂ ਦੀ ਇਬਾਦਤ ਕਰਨੀ ਹੈ, ਸੇਵਾ ਕਰਨੀ ਹੈ। ਸੇਵਾ ਦਾ ਅਰਥ ਇਬਾਦਤ, ਖਿਦਮਤ, ਉਪਾਸਨਾ, ਧਿਆਨ। ਉਹ ਕਹਿੰਦੇ ਪ੍ਰਭੂ ਦੇ ਨਾਲ ਜੁੜਨ ਵਾਸਤੇ ਸਾਡੀ ਮਦਦ ਕਰਦਾ ਹੈ ਖੂਹ। ਤੇ ਅੱਠ ਆਨੇ ਕਹਿੰਦੇ ਹਾਲ ਰੋਜ ਉਸ ਤੇ ਲਾਉਂਦੇ ਸਨ। ਐਸੇ ਮਹਾਂਪੁਰਖਾਂ ਨੇ ਸਾਨੂੰ ਸਿਖਾਇਆ ਕਿ ਕਾਰ ਤੇ ਸੇਵਾ ਦੋ ਚੀਜ਼ਾਂ, ਤੇ ਕਾਰ ਦਾ ਅਰਥ ਹੱਥ ਹੈ, ਕਾਰ ਦਾ ਅਰਥ ਕੰਮ ਹੈ, ਸੇਵਾ ਦਾ ਅਰਥ ਹੈ ਇਬਾਦਤ ਕਰਨੀ। ਤੇ ਆਪਾਂ ਇੱਥੇ ਆ ਕਰਕੇ ਮਹਾਂਪੁਰਖਾਂ ਦੇ ਸਮਾਗਮਾਂ ਵਿੱਚ ਉਹਨਾਂ ਗੱਲਾਂ ਨੂੰ ਗ੍ਰਹਿਣ ਜ਼ਰੂਰ ਕਰਨਾ। ਕੇਵਲ ਇਹ ਨਹੀਂ ਕਿ ਆਏ ਤਾਂ ਮਹਾਂਪੁਰਖਾਂ ਦੀ ਬਰਸੀ ਹੈ, ਆਏ ਬੈਠੇ ਚਲੇ ਗਏ, ਉਹ ਸਾਨੂੰ ਦੇ ਕੇ ਕੀ ਗਏ ਹਨ। ਉਹਨਾਂ ਨੇ ਸਾਨੂੰ ਇਹ ਸਿਖਾਇਆ ਹੈ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਨਾ ਗੁਰਸਿੱਖ ਦਾ ਜੀਵਨ, ਉਹਨਾਂ ਮਹਾਂਪੁਰਖਾਂ ਨੇ ਸਾਨੂੰ ਸਿਖਾਇਆ ਕਿ ਇਹਨਾਂ ਹੱਥਾਂ ਦੇ ਨਾਲ ਗੁਰਸਿੱਖ ਕੀ ਕਰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਕਿ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ, ਇਹ ਗੁਰਸਿੱਖ ਦਾ ਜੀਵਨ ਹੈ। ਇਹ ਹੱਥਾਂ ਦੇ ਨਾਲ ਕੀ ਕਰਦਾ ਹੈ, ਕਾਰ ਸੇਵਾ ਦੀ ਗੱਲ ਚੱਲ ਰਹੀ ਹੈ ਨਾ, ਤੇ ਕਾਰ ਕਿਹੋ ਜਿਹੀ ਕਰਦਾ ਹੱਥਾਂ ਦੇ ਨਾਲ, ਕਿਰਤ ਵਿਰਤ ਕਰ ਧਰਮ ਦੀ, ਉਹ ਧਰਮ ਦੀ ਕਮਾਈ ਭਾਵ ਮੁਕਤਾ ਪਰਮਾਤਮਾ ਦੇ ਭਾਣੇ ਵਿੱਚ ਰਹਿ ਕਰਕੇ ਤੇ ਆਪਣੀ ਧਰਮ ਦੀ ਕਿਰਤ ਕਰਦਾ, ਠੱਗੀ ਛਾਲ ਕਪਟ ਤੋਂ ਰਹਿਤ ਉਹ ਕਰਕੇ ਕਰਦਾ, ਕਿਸੇ ਨਾਲ ਠੱਗੀ ਨਹੀਂ ਮਾਰਦਾ। ਗਿਆਨੀ ਜੀ ਕਹਿ ਰਹੇ ਸਨ ਨਾ ਕਿ ਉੱਥੇ ਠੱਗ ਵੀ ਪੈਦਾ ਹੁੰਦੇ ਆ ਤੇ ਸੱਜਣ ਵੀ ਪੈਦਾ ਹੁੰਦੇ ਬਨਾਰਸ ਦੇ ਵਿੱਚ, ਤੇ ਕਈ ਲੋਕ ਸਾਨੂੰ ਕਹਿ ਹੀ ਦਿੰਦੇ ਕਿ ਬਨਾਰਸ ਕੇ ਠੱਗ ਜਿਹੜੇ ਉਹ ਬਾਬਾ ਜੀ ਕੌਣ ਹੁੰਦੇ ਆ। ਅਸੀਂ ਕਿਹਾ ਅਸੀਂ ਤੁਹਾਡੇ ਸਾਹਮਣੇ ਬੈਠੇ ਹੋਏ, ਸਾਨੂੰ ਵੀ ਲੋਕ ਠੱਗ ਹੀ ਕਹਿੰਦੇ। ਭਾਵ ਕਹਿਣ ਤੋਂ ਹੈ ਕਿ ਸੱਜਣ ਤੇ ਠੱਗ ਕਹਿੰਦੇ ਉੱਥੇ ਪੈਦਾ ਹੋਏ ਦੋਵੇਂ, ਤੇ ਮਹਾਂਪੁਰਖਾਂ ਨੇ ਸਾਨੂੰ ਸਿਖਾਇਆ ਕਿ ਕਾਰ ਕਿਹੜੀ ਕਰਨੀ ਹੈ। ਜਿਹੜੀ ਹੁਣ ਆਪਾਂ ਇੱਥੇ ਦੇਖ ਰਹੇ ਨਾ, ਆਪਾਂ ਤਾਂ ਇਹੀ ਦੇਖ ਰਹੇ, ਕਾਰ ਆਪਾਂ ਘਰ ਵਿੱਚ ਵੀ ਕਰ ਸਕਦੇ ਹਾਂ, ਸੇਵਾ ਘਰ ਵਿੱਚ ਵੀ ਕਰ ਸਕਦੇ ਹਾਂ, ਜਦੀ ਆਪਾਂ ਉਹਦੇ ਅਰਥ ਨੂੰ ਸਮਝਾਂਗੇ ਫਿਰ ਇੱਥੇ ਆ ਕੇ ਆਪਾਂ ਨੂੰ ਕਾਰ ਸੇਵਾ ਕਰਨ ਦਾ ਢੰਗ ਆ ਜਾਏਗਾ। ਤੇ ਮਹਾਂਪੁਰਖਾਂ ਨੇ ਉਸ ਪ੍ਰਗਤੀ ਨੂੰ ਸਫਲ ਕੀਤਾ ਕਿ ਗੁਰਸਿੱਖ ਕੀ ਕਰਦਾ ਹੈ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ, ਉਹ ਆਪਣੀ ਕਿਰਤ ਕਮਾਈ ਕਰਕੇ ਤੇ ਉਹਦੇ ਵਿੱਚੋਂ ਦਸਵੰਧ ਲੈ ਕਰਕੇ ਆਉਂਦਾ ਹੈ, ਤੇ ਲੈ ਕਰਕੇ ਕੀ ਕਰਦਾ ਹੈ, ਲੈ ਪ੍ਰਸਾਦ ਆਣ ਵਰਤਨ ਦਾ। ਜਿਸ ਤਰ੍ਹਾਂ ਤੁਸੀਂ ਇੱਥੇ ਆ ਕਰਕੇ ਮਹਾਂਪੁਰਸ਼ਾਂ ਦੇ ਭੰਡਾਰਿਆਂ ਦੇ ਵਿੱਚ ਆਪਣੀ ਦਸਵੰਧ ਦੀ ਕਮਾਈ ਦੇ ਰਹੇ ਹੋ ਨਾ, ਤੇ ਆ ਕਰਕੇ ਗੁਰਸਿੱਖਾਂ ਦੀ ਪ੍ਰਸ਼ਾਦ ਦੇ ਨਾਲ ਭੋਜਨ ਦੇ ਨਾਲ ਸੇਵਾ ਕਰਦਾ ਹੈ, ਇਹ ਉਸਦੀ ਕਾਰ ਉਸਦੇ ਹੱਥਾਂ ਦਾ ਇਹ ਕੰਮ ਹੈ। ਭਾਵ ਕਹਿਣ ਤੋਂ ਕਿ ਗੁਰਸਿੱਖ ਨੂੰ ਇਹਨਾਂ ਹੱਥਾਂ ਦੇ ਨਾਲ ਕਿਰਤ ਕਰਨੀ ਚਾਹੀਦੀ ਹੈ, ਕਿਰਤ ਕਮਾਈ ਕਰਨੀ ਚਾਹੀਦੀ, ਪਰ ਧਰਮ ਦੀ, ਅਧਰਮ ਦੀ ਨਹੀਂ। ਉਹਨਾਂ ਨੇ ਸਾਨੂੰ ਇਹ ਸਿਖਾਇਆ। ਤੇ ਦੂਸਰਾ ਸੇਵਾ, ਸੇਵਾ ਦਾ ਅਰਥ ਇੱਥੇ ਆ ਕਰਕੇ ਪ੍ਰਸ਼ਾਦੇ ਬਣਾਉਣੇ, ਭਾਂਡੇ ਮਾਂਜਣੇ, ਰੋਲੀ ਕੁੱਟਣੀ, ਇਹ ਵੀ ਅਰਥ ਹੈ। ਤੇ ਦੂਸਰਾ ਹੈ ਕਿ ਪ੍ਰਭੂ ਪਿਤਾ ਪਰਮਾਤਮਾ ਦਾ ਸੇਵਨ ਕਰਨਾ, ਧਿਆਨ ਕਰਨਾ, ਇਬਾਦਤ ਕਰਨੀ, ਜੁੜਨਾ। ਪਹਿਲੇ ਵੀ ਗੁਰਮੁਖ ਕਹਿ ਰਹੇ ਸਨ ਕਿ ਮਹਾਂਪੁਰਖ ਜੋੜਨ ਵਾਸਤੇ ਆਉਂਦੇ ਹਨ, ਤੇ ਇਸ ਕਰਕੇ ਆਪਾਂ ਸੰਖੇਪ ਨਾਲ ਹੀ ਇਹਨਾਂ ਸ਼ਬਦਾਂ ਨੂੰ ਵਿਚਾਰਨਾ, ਬਹੁਤਾ ਸਮਾਂ ਨਹੀਂ। ਕਿ ਕਾਰ ਤੇ ਸੇਵਾ ਦਾ ਅਰਥ ਕਿ ਹੱਥ ਦੇ ਨਾਲ, ਹੱਥਾਂ ਦੇ ਨਾਲ ਆਪਣੇ ਹੱਥਾਂ ਨੂੰ ਸਫਲ ਕਰਨ ਵਾਸਤੇ ਆਪਣੀ ਧਰਮ ਦੀ ਗਿਰਤ ਕਰਨੀ, ਤੇ ਉਸ ਨਾਲ ਸੇਵਾ ਦਾ ਅਰਥ ਹੈ ਕਿ ਮਹਾਂਪੁਰਖਾਂ ਦੇ ਕੋਲ ਆ ਕਰਕੇ ਤੇ ਪ੍ਰਭੂ ਪਿਤਾ ਪਰਮਾਤਮਾ ਦੇ ਧਿਆਨ ਵਿੱਚ ਜੁੜਨਾ, ਸੇਵਾ ਵਿੱਚ ਜੁੜਨਾ। ਤੇ ਬਾਬਾ ਗੁਰਮੁਖ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਹੈ ਨਾ, ਜੋ ਇਹ ਕਾਰ ਸੇਵਾ ਗੁਰਧਾਮਾਂ ਦੀ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਉਹ ਪਟਿਆਲੇ ਰਹਿੰਦੇ ਸਨ ਨਾ ਆਪਣੇ ਘਰ ਵਿੱਚ, ਤੇ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਲਿਖਿਆ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਪਾਠ ਵਿੱਚ ਜੁੜ ਜਾਂਦੇ ਸਨ ਨਾ ਮਹਾਂਪੁਰਖਾਂ ਦਾ ਸੇਵਕ, ਦੇਖੋ ਕਾਰ ਦੇ ਨਾਲ ਸੇਵਾ ਦੇਖੋ ਉਹਨਾਂ ਦੀ, ਹੱਥਾਂ ਦੇ ਨਾਲ ਕਿਰਤ ਕਰਦੇ ਸਨ, ਨੌਕਰੀ ਕਰਦੇ ਸਨ ਪਟਿਆਲੇ ਰਾਜੇ ਦੇ ਦਰਬਾਰ ਵਿੱਚ, ਤੇ ਸੇਵਾ ਭਾਵ ਪ੍ਰਭੂ ਦੀ ਇਬਾਦਤ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਗੁਰਬਾਣੀ ਦੀ ਜਦੋਂ ਕਹਿੰਦੇ ਉਹ ਕਰਦੇ ਸਨ, ਤੇ ਜਿਹੜੇ ਜੜ ਹਨ ਉਹ ਵੀ ਚੇਤਨ ਹੋ ਜਾਂਦੇ ਸਨ। ਕੇਵਲ ਇਹ ਨਾ ਸਮਝਣਾ ਕਿ ਉਹਨਾਂ ਨੇ ਕੁੜਤੀ ਪਾਈ ਤੇ ਕੇਵਲ ਸੇਵਾ ਹੀ ਕਰਦੇ ਸਨ, ਉਹਨਾਂ ਦੇ ਜੀਵਨ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਦੇ ਸਨ, ਇੱਕ ਹੀ ਚੌਂਕੜੇ ਦੇ ਭੋਗ ਪਾ ਦਿੰਦੇ ਸਨ, 40 ਘੰਟਿਆਂ ਵਿੱਚ ਉੱਠਦੇ ਹੀ ਨਹੀਂ ਸਨ। ਹੁਣ ਆਮ ਤਾਂ ਇਹੀ ਸਮਝੇਗਾ ਨਾ ਕਿ ਕਾਰਸੇ ਵਾਲੇ ਬਾਬੇ ਕੋਲ ਕੁੜਤੀ ਪਾ ਕੇ ਸਤਨਾਮ ਵਾਹਿਗੁਰੂ ਜੀ ਪਾਉਣਾ ਜਾਣਦੇ, ਹੋਰ ਕੁਛ ਨਹੀਂ ਜਾਣਦੇ। ਇਹ ਬਾਬੇ ਗੁਰਮੁਖ ਸਿੰਘ ਮਾਰੂ ਦਾ ਜੀਵਨ ਹੈ ਕਿ ਕਾਰ ਵੀ ਕਰਦੇ ਸਨ, ਸੇਵਾਦਾਰ ਅਤੇ ਇਬਾਦਤ ਐਸੀ ਕਰਦੇ ਸਨ ਕਿ 15-15 ਘੰਟੇ ਬੈਠੇ ਰਹਿੰਦੇ ਸਨ ਸਮਾਧੀ ਵਿੱਚ। ਔਰ ਸਭ ਤੋਂ ਪਹਿਲਾਂ ਉਹਨਾਂ ਨੇ ਸੰਤੋਖ ਸਰ ਸਾਹਿਬ ਸੇਵਾ ਲਾਈ ਅੰਮ੍ਰਿਤਸਰ। ਉੱਥੇ ਕੇਵਲ ਇਹੀ ਕੰਮ ਨਹੀਂ, ਰੋਜ਼ ਵਾਰ ਵਾਰ ਉਹੀ ਬੇਨਤੀ ਕਿ ਜਿਸ ਦਿਨ ਕਹਿੰਦੇ ਉਹ ਅੰਮ੍ਰਿਤਸਰ ਪਹੁੰਚ ਗਏ ਸਨ ਅਤੇ ਉੱਥੇ ਨਾਮ ਦੀ ਵਰਸ਼ਾ ਸ਼ੁਰੂ ਹੋ ਗਈ। ਐਸਾ ਲੱਗਦਾ ਜਿਵੇਂ ਪ੍ਰਭੂ ਪਰਮਾਤਮਾ ਸਵੈਮ ਆ ਕੇ ਪਹੁੰਚ ਗਏ, ਭਾਵ ਉਹਨਾਂ ਨੇ ਦੋਨੋਂ ਸਾਨੂੰ ਸਿਖਾਏ ਜੋ ਮਹਾਂਪੁਰਖ ਕਹਿ ਰਹੇ ਸੀ, ਸੇਵਾ ਅਤੇ ਸਿਮਰਨ। ਅਤੇ ਉਹਨਾਂ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਆਪਾਂ ਗ੍ਰਹਿਣ ਕੀ ਕਰਨਾ ਹੈ ਕਿ ਜਿੱਥੇ ਅਸੀਂ ਆਪਣੇ ਧਰਮ ਦੀ ਗਿਰਤ ਕਮਾਈ ਕਰਨੀ ਹੈ, ਉੱਥੇ ਨਾਲ ਨਾਲ ਪ੍ਰਭੂ ਪਿਤਾ ਪਰਮਾਤਮਾ ਦੇ ਧਿਆਨ ਵਿੱਚ ਜੁੜਨਾ, ਆਰਾਧਨ ਕਰਨਾ। ਅਤੇ ਮਹਾਂਪੁਰਖ ਦੱਸ ਰਹੇ ਸਨ ਕਿ ਸੇਵਾ ਕਈ ਪ੍ਰਕਾਰ ਦੀ ਹੁੰਦੀ ਹੈ, ਕਈ ਸੇਵਾ ਦੇ ਫਲ ਹਨ। ਇੱਕ ਵਿੱਚੋਂ ਮਹਾਂਪੁਰਖਾਂ ਨੇ ਦੱਸਿਆ ਕਿ ਸਾਡੇ 'ਤੇ ਇਹ ਜਿਹੜੇ 5 ਤੱਤ ਹਨ ਇਹਨਾਂ ਦਾ ਬੜਾ ਪਰਉਪਕਾਰ ਹੈ। ਆਪਾਂ ਕੁਛ ਇਕਾਗਰਤਾ ਦੇ ਨਾਲ ਸਰਵਣ ਕਰੀਏ ਕਿ ਮਹਾਂਪੁਰਖਾਂ ਨੇ ਸਾਨੂੰ ਸੇਵਾ ਦੇ ਵਿੱਚੋਂ ਕਿੱਥੇ ਪਹੁੰਚਾਉਣਾ ਸੀ, ਉਹਨਾਂ ਨੇ ਸਾਨੂੰ ਕੀ ਦੱਸਿਆ ਸਾਡੇ ਜੀਵਨ ਵਾਸਤੇ। ਉਹਨਾਂ ਨੇ ਸਾਨੂੰ ਇਹ ਸਮਝਾਇਆ ਕਿ ਪ੍ਰਭੂ ਪਿਤਾ ਪਰਮਾਤਮਾ ਸਾਰੇ ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਮਹਾਂਪੁਰਖ ਕਹਿ ਰਹੇ ਸਨ ਕਿ ਆਕਾਸ਼ ਵਰਗਾ ਉਹਨਾਂ ਨੇ ਸੁਭਾਅ ਧਾਰਨ ਕੀਤਾ। ਆਕਾਸ਼ ਦੇ ਵਿੱਚ ਸੁੰਨਪਣਾ, ਆਪਾਂ ਕਹਿੰਦੇ ਹਾਂ ਕਿ ਆਕਾਸ਼ ਲੱਗਦਾ ਹੈ ਜਿਵੇਂ ਜੜ ਹੁੰਦਾ ਹੈ, ਭਾਵ ਉਹਨਾਂ ਦੇ ਜੀਵਨ ਵਿੱਚ ਕੁਛ ਵੀ ਹੋਵੇ ਇੰਨੀ ਇਕਾਗਰਤਾ ਹੋ ਗਈ ਕਿ ਆਕਾਸ਼ ਦੀ ਤਰ੍ਹਾਂ ਉਹਨਾਂ ਨੂੰ ਕੋਈ ਵੀ ਉਹਨਾਂ ਦੇ ਜੀਵਨ ਵਿੱਚ ਆ ਜਾਏ ਸਾਰਿਆਂ ਵਾਸਤੇ ਉਹਨਾਂ ਦਾ ਹਿਰਦਾ ਵਿਸ਼ਾਲ ਹੋ ਗਿਆ। ਔਰ ਗੁਰੂ ਦੀ ਸੇਵਾ ਦਾ ਇੱਕ ਹੋਰ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਗੁਰ ਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੇ ਆਏ। ਇੱਥੇ ਸੇਵਾ ਦਾ ਅਰਥ ਜੋ ਮੈਂ ਬੇਨਤੀ ਕੀਤੀ, ਇੱਥੇ ਸੇਵਾ ਦਾ ਅਰਥ ਹੈ ਇਬਾਦਤ ਕਰਨੀ, ਧਿਆਨ ਕਰਨਾ, ਆਰਾਧਨ ਕਰਨਾ, ਚਿੰਤਨ ਕਰਨਾ। ਇਹ ਸੇਵਾ ਜੋ ਬਾਹਰ ਹੱਥਾਂ ਦੀ ਸੇਵਾ ਹੈ ਇਹ ਵੀ ਆਪਾਂ ਨੂੰ ਪ੍ਰਭੂ ਦੇ ਨਾਲ ਜੋੜਦੀ ਹੈ। ਇਹਦੇ ਨਾਲ ਨਾਲ ਮਹਾਂਪੁਰਸ਼ਾਂ ਨੇ ਸਾਨੂੰ ਅੰਤਰੀਮ ਅਰਥ ਇਹ ਦੱਸਿਆ ਕਿ ਗੁਰ ਸੇਵਾ ਤੇ ਸੁੱਖ ਉਪਜੈ। ਹੁਣ ਗੁਰੂ ਦੀ ਸੇਵਾ ਦੇ ਨਾਲ ਸੁੱਖ ਕਿਹੜਾ ਉਤਪੰਨ ਹੋਵੇਗਾ ਤੇ ਗੁਰੂ ਦੀ ਸੇਵਾ ਕਿਹੜੀ ਹੋਈ ਸੁੱਖ ਦੇਣ ਵਾਲੀ? ਜਦੋਂ ਆਪਾਂ ਆ ਕੇ ਰੋੜੀ ਕੁੱਟਦੇ ਹਾਂ, ਪ੍ਰਸ਼ਾਦਿਆਂ ਦੀ ਸੇਵਾ ਕਰਦੇ ਹਾਂ, ਬਰਤਨ ਮਾਂਜਦੇ ਹਾਂ, ਸੁੱਖ ਤਾਂ ਸਾਨੂੰ ਮਿਲਦਾ ਹੈ ਜ਼ਰੂਰ ਥੋੜ੍ਹੀ ਦੇਰ ਵਾਸਤੇ, ਪਰ ਜਿਹੜੇ ਸੁੱਖ ਦੀ ਗੱਲ ਗੁਰੂ ਅਰਜਨ ਦੇਵ ਸਾਹਿਬ ਜੀ ਕਰਦੇ ਹਨ ਉਹ ਸੁੱਖ ਕੋਈ ਅਲੱਗ ਹੈ ਸਾਧ ਸੰਗਤ ਦੀ। ਥੋੜ੍ਹਾ ਧਿਆਨ ਨਾਲ ਸੁਣਨਾ ਕਿ ਉਹ ਸੁੱਖ ਕਿਹੜਾ ਹੈ। ਜਿਹੜੇ ਸੁੱਖ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਹਨ ਕਿ ਗੁਰ ਸੇਵਾ ਤੇ ਸੁੱਖ ਉਪਜੈ, ਭਾਵ ਗੁਰੂ ਦੀ ਸ਼ਰਨ ਵਿੱਚ ਜਾ ਕਰਕੇ ਗੁਰੂ ਦੇ ਮਾਰਗ ਦਰਸ਼ਨ ਦੇ ਵਿੱਚ ਚੱਲ ਕਰਕੇ ਜਿਹੜਾ ਸੁੱਖ ਮਿਲਦਾ ਹੈ ਉਹ ਐਸਾ ਸੁੱਖ ਹੈ ਕਿ ਉਸ ਸੁੱਖ ਨੂੰ ਮਿਲਣ ਦੇ ਬਾਅਦ ਦੁੱਖ ਨਾ ਲੱਗੇ ਆਏ, ਦੁਬਾਰਾ ਕਦੇ ਦੁੱਖ ਨਹੀਂ ਹੋਵੇਗਾ ਜਿਹਨੇ ਉਹ ਸੁੱਖ ਲੈ ਲਿਆ। ਪਰ ਜਿਹੜਾ ਆਪਾਂ ਨੂੰ ਸੁੱਖ ਮਿਲਦਾ ਹੈ ਨਾ ਉਹ ਐਸਾ ਕੋਈ ਵੀ ਸੁੱਖ ਨਹੀਂ ਹੋਵੇਗਾ ਸੰਸਾਰ ਦਾ ਜਿਹਦੇ ਪਿੱਛੇ ਦੁੱਖ ਨਾ ਹੋਵੇ। ਕੋਈ ਵੀ ਸੁੱਖ ਤੁਸੀਂ ਪ੍ਰਾਪਤ ਕਰ ਲਓ ਸੰਸਾਰ ਦਾ, ਭਾਵੇਂ ਕੋਈ ਤ੍ਰਿਲੋਕੀ ਦਾ ਰਾਜ ਵੀ ਪ੍ਰਾਪਤ ਕਰ ਲਏ ਨਾ, ਗੁਰੂ ਸਾਹਿਬ ਕਹਿੰਦੇ ਆ ਕੋਈ ਚੱਕਰਵਰਤੀ ਸਮਰਾਟ ਵੀ ਬਣ ਜਾਏ ਨਾ ਜਿਹਦੇ ਅੰਦਰ ਤਿੰਨੇ ਲੋਕ ਜਿਹਦੀ ਆਗਿਆ ਵਿੱਚ ਹੋਣ, ਇਹ ਤੋਂ ਵੱਡਾ ਸੁੱਖ ਤਾਂ ਕੋਈ ਨਹੀਂ ਨਾ ਹੋ ਸਕਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਨਹੀਂ, ਉਹ ਤੁਹਾਨੂੰ ਲੱਗਦਾ ਹੈ ਵੀ ਇਹ ਸੁੱਖ ਹੈ ਲੇਕਿਨ ਸੁੱਖ ਨਹੀਂ ਹੈ। ਇੱਕ ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਰਾਜ ਹੈ ਨਾ, ਆਪਾਂ ਕਹਿੰਦੇ ਵੀ ਰਾਜ ਨੂੰ ਬੜਾ ਸੁੱਖ ਹੋਵੇਗਾ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਹੀਂ, सगल सृष्टि को राजा दुखिया सारी सृष्टि उसके कब्जे में है हुक्म में है पर गुरु अर्जन साहब जी ने उन्होंने सुखी नहीं मनिया कहते नहीं वह दुखी है अपनी दृष्टि तो लगता भी राजा बड़ा सुखी होगा पर गुरु साहब की दृष्टि में दुखी है इसका मतलब उसने संसार के सुख तो सारे इकट्ठे कर ले पर जेड़े उन्हें सुख इकट्ठे किए ना संसार के इन्हों के बावजूद भी वह दुखी है जड़ा सुख उन्हों चाहिदा सी वह सुख नहीं मिलया जिदे बाद दुख ना लगे आए तो फिर वो केड़ा सुख है जिसके बगैर वो राजा भी दुखी है आप सिर्फ छोटे छोटे सुखों वास्ते ही सारी जिंदगी बतीत कर देते हाँ लेकिन वो राजे वाले देख लो भी कोई भी ऐसा सुख संसार का नहीं जो ये नहीं है जो वे को नहीं है फिर भी दुखी है तो फिर वो केड़ा सुख है जो गुरु साहब जी कहते भी गुरु की सेवा चो मिलता भाव गुरु का और मंत्र लै करके गुरु की कमाई और शब्द की कमाई करके जड़ा सुख मिलता है वो ऐसा सुख है कि उसके बाद दुख नहीं है गुर सेवा ते सुख उपजै फिर दुख ना लगे आए फिर कभी दुख नहीं लगेगा वैसे हर सुख के पीछे दुख छिपया होया है कबीर साहब जी ने इतों तक कह दिता कि मैनू यह सुख संसार का नहीं चाहिए क्योंकि ये जिहड़ा सुख आपां भालदे आ ना संसार का कोठियां का कारां का धियां पुत्रां का जिन्ना भी सुख है कबीर साहब जी कहते भी इस सुख ते शिव ब्राह्मण डराना ये आप ही हैं जिहड़े इस सुख के उत्ते बड़े फुल जाने प्रसन्न हो जाने वो कहिंदे भी ये जिहड़ा संसार का सुख आ इहदे तों ते शिव ते ब्रह्मा भी डरदे आ नहीं कहिंदे सानू ये चाहिए क्योंकि उन्होंने पता आया भी ये पिछे दुख है इस सुख ते शिव ब्राह्मण डराना जिस सुख ते जेड़े सुख भाव संसार के विषयां का सुख जड़ा विषयां का सुख है तो ब्रह्मा ते विष्णु ब्रह्मा वर्गे भी डरते हैं तो कहते सो सुख हम हो साज कर जाना असी उन्हों सच्चा मनिया आया जे तो शिव जी तो ब्रह्मा भी डरते अं कहने सानू चाहिए असी कहने भी सारे संसार की माया सानू मिल जाए गुआढ़ी भावें भुखाई रह जाए क्योंकि सानू उस नाल बहुत प्रेम है गुरु साहब कहते नहीं ये सुख नहीं है कबीर साहब जी ने फरमान किया भी जेड़े सुख के अगे दुख आने वाला ना उन्होंने नहीं चाहिए सुख मांगत दुख आगे आवै सो सुख हम हो ना मांगया भावै कहते जेड़ा सुख मंगण के बाद दुख मिलना ना वो मैनू नहीं चाहिए मैनू वो सुख चाहिए वा जिसके बाद फिर दुख आवे ही ना है अपने सारे की इच्छा यह है कि सानू ऐसा सुख मिल जाए भी मुड़ के दुख कभी जिंदगी आवे ही ना पर ऐसा कभी होया नहीं अपने नाल तो नहीं होया जिन्हां नाल होया उन्होंने आप अज याद मना रहे उन्होंने वो सुख मिलया जिन्हें बाद मुड़ के दुख नहीं आया अपनी जिंदगी जिते आता ही है तो आता ही रहेगा जिन्ना चिर समझांगे नहीं कि वह सुख कहड़ा है ओ सुख मिलता कितनों है सुख कहड़ा है ये महापुरखों के स्थानों पर आ करके समझना है आप गुरु साहब जी ने कहा भी गुर सेवा ते सुख उपजै फिर दुख ना लगे आए और दुख कहड़ा सी सब तो बड़ा दुख कहड़ा है जन्म मरण का जिदा सानू दबार बार आना पै रहा संसार के दुख छोटे छोटे तो आते ही रहते ने पर सब तो कठिन दुख है जन्म मरण का जड़ा उस सुख तो बाद नहीं आएगा जो वो सुख मिल जाएगा ना सदीवी सुख तो फिर नहीं आएगा उन्होंने महापुरखों ने जो आराधन किया ना प्रभु का सेवन किया गुरु की शरण में जा करके तो फिर की होया जम्मण मरना मिट गया दुख जड़ा ही वह कड़ा सी जन्म मरण का ही दुख से ना सब तो व्डा आप सारे ही मरण तो डरते हाँ कि कभी भी ना मरिए पर ऐसा कभी होगा नहीं जो उपजो सो बिनस है, पर वो आज के काल जो भी शरीर लै करके आया है ना अंत में जरूर जाएगा, रोक नहीं पाएगा कोई, यदि कोई कोशिश भी करे ना। तो भगत जी महाराज कहते भी कबीर एहो तन जाएगा सको तन एहो बहु होर, इन्हें यदि तेरे विच कोई ताकत है ना मैं इस शरीर नू बच्चे तो जवान होने वास्ते रोक लवान, जा जवान तो बुढ़ा होने वास्ते रोक लवान, जब बुढ़ा होने तो बाद मरण वास्ते रोक लवान, तो कहते तू रोक के देख ले कबीर एहो तन जाएगा सको तले हो बहु होर। वो कहते तेरी मेरी कोई गल नहीं है, लांगे पाप होते गए जिनके लाख करोड़, बड़े बड़े जिहड़े करोड़ां संपत्तियां दे मालक सम्राट रावण वर्गे जिन्हां ने काल नूं भी पावे नाल बंधा होया सी, वो भी नहीं रोक पाए। ते फिर वो सब तो वड्डा जिहड़ा दुख है वह जन्म मरण का है, ते वह जन्म मरण का जिहड़ा दुख है वो भी कहिंदे मिट गया। ते काल है का किश ना बसाए, सब तो वड्डा जो है बली संसार विच कौन है, काल मौत, जिहदे अगे कोई भी बलवान नहीं है। संसार के बड़े बड़े जिहड़े बलवान लोग है उन्हां दे उत्ते भी सब तो बलवान कौन है, काल। धन श्री गुरु गोबिंद सिंह महाराज जी कहिंदे हन अपनी बाणी के अंदर एक वचन किया सतगुरु जी ने कि काल किहो जिहा है, काल की किन्नी शक्ति है। वह कहिंदे भी और सुकाल सभी बस काल है, एक ही काल अकाल सदा है। ये जिहड़ा आपां काल दा मतलब हुंदा समां, हुण जिहड़ा वर्तमान समां चल रहा, जिहड़ा पिछे चला गया भूतकाल, जिहड़ा अगे आवेगा भविष्यकाल, ये भी काल है। इन्हां दे उपर भी एक काल है जिहनूं सारा संसार नूं जिहड़ा खा रहा, जिन्हें सारे अपने ग्रास बनाए हुए हैं। ते गुरु साहब जी कहिंदे कि वह कैसा है सुख, कैसा और सुकाल सभी बस काल कै, ये तिना कालों के सहत जिन्निया संसार दियां वस्तुआं ने ना सारिया काल के अधीन है, एक ही काल अकाल सदा है। एक ऐसा काल है, उत्थे काल का अर्थ है प्रभु पिता परमात्मा, जिहदी आराधना गुरु गोबिंद सिंह महाराज कहिंदे मैं कीती आ बैठ के ना हेमकुंट ते, जिहदी कहिंदे मैं उपासना कीती है। महाकाल काल का आराधी वाली पंक्ति च कहिंदे महाकाल, जिहड़ा काल का भी काल है वह अकाल सदा है, बाकी सारे काल के अधीन है। ते ऐसा जिहड़ा काल है ना बली, जिन्हें कितने सारे अपना ग्रास बनाया, तो जदों गुरु की शरण में आ करके गुरु के मार्गदर्शन में आ करके सेवन किया आराधन किया चिंतन किया, तो फिर की होया जमण मरना मिट गया, जड़ा जन्म मरण का दुख से वह मिट गया। तो सब तो बड़ा दुख जन्म मरण का ही है, वैसे तो होर भी दुख सतगुरु जी ने गिनाए आ बहुत, एक विछोड़ा एक दुख भूख, ये भी गुरु नानक साहब जी ने गिनाया। एक विछोड़े का भी दुख है बहुत बड़ा, एक भुख का भी दुख है बहुत बड़ा, ये कई दुख ने, पर सब तो बड़ा दुख जड़ा जड़ा है जन्म मरण का। तो जदों गुरु के शरण में आ करके सेवन किया ना, तो फिर कहते जन्म मरण भी मिट गया। तो काल है का किश ना बसाए, हम काल दे कुछ बस नहीं रहा। तो कहने तो भाव है कि गुरु की शरण में आ करके महापुरखों के इन्हों समागम आ करके आप समझना है कि वो कहड़ा सुख है जिसके बाद फिर दुख नहीं आएगा। वो ऐसा सुख है कि उहदे बाद दुख का नाम मात्र नहीं है। वह सुख कौन है जां मिलता कितों है, महापुरुष दस रहे सन सेवा च मिलता जां संगत चों मिलता है। गुर सेवा तपा सिर तप सार, क्योंकि गुरु की सेवा जिहड़ी है ना वह तपा तो सब तो वड्डा महान तप है। तो सेवा का अर्थ दोनों समझो, ਇੱਕ ਹੱਥਾਂ ਦੀ ਸੇਵਾ ਤੇ ਦੂਸਰੀ ਚਿੰਤਨ ਨਾਲ ਸੇਵਾ। ਸੇਵਾ ਮਤਲਬ ਸੇਵਨ ਕਰਨਾ, ਚਿੰਤਨ ਕਰਨਾ, ਯਾਦ ਕਰਨਾ, ਸਿਮਰਨ ਕਰਨਾ ਪ੍ਰਭੂ ਨੂੰ, ਉਹਦੇ ਨਾਲ ਉਹ ਸੁੱਖ ਪ੍ਰਾਪਤ ਹੋਵੇਗਾ, ਸਦੀਵੀ ਸੁੱਖ, ਜਿਹੜਾ ਫਿਰ ਨਾਸ ਨਹੀਂ ਹੋਵੇਗਾ। ਉਸ ਨੂੰ ਸਮਝਣਾ ਪਵੇਗਾ ਕਿ ਉਹ ਸੁੱਖ ਕਿਤੇ ਕੋਈ ਬਾਹਰ ਨਹੀਂ ਹੈ। ਐਸਾ ਵੀ ਮਨ ਸਮਝਣਾ ਕਿ ਉਹ ਸੁੱਖ ਕਿਤੇ ਪ੍ਰਾਪਤ ਹੋਵੇਗਾ, ਪਤਾ ਨਹੀਂ ਕਿਹੜੇ ਵੈਕੁੰਠ 'ਚ ਹੈ ਉਹ ਸੁੱਖ, ਇਹ ਵੀ ਗੱਲ ਨਹੀਂ ਹੈ। ਸੁੱਖ ਵੀ ਤੁਹਾਡੇ ਕੋਲ ਹੀ, ਜਦੀ ਐਸੀ ਕੋਸ਼ਿਸ਼ ਕਰੋਗੇ ਕਿ ਕਿਸੇ ਦੁਆਰੇ 'ਤੇ ਜਾ ਕਰਕੇ ਮਿਲ ਜਾਏ, ਕਿਸੇ ਕਿਤੇ ਵੀ ਜਾ ਕਰਕੇ ਕਿਸੇ ਪੁਰੀ 'ਚ ਬੈਠਾ ਹੋਵੇਗਾ, ਸੁੱਖ ਤਾਂ ਨਹੀਂ ਮਿਲੇਗਾ, ਫਿਰ ਵੀ ਨਹੀਂ ਪ੍ਰਾਪਤ ਹੋਏਗਾ, ਫਿਰ ਭਟਕਦੇ ਰਹਿ ਜਾਵਾਂਗੇ। ਐਸਾ ਵੀ ਗੁਰੂ ਸਾਹਿਬ ਨੇ ਕਿਹਾ ਕਿ ਸਰੀਰੋਂ ਭਾਲਣ ਤੋਂ ਬਾਹਰ ਜਾਏ, ਜਦੀ ਐਸੇ ਸੁੱਖ ਦੀ ਪ੍ਰਾਪਤੀ ਕੋਈ ਬਾਹਰਲੇ ਪਦਾਰਥਾਂ 'ਚ ਕਰਨਾ ਚਾਹੋ ਤਾਂ ਨਹੀਂ ਮਿਲੇ। ਜਿਹੜਾ ਸੁੱਖ ਤੁਸੀਂ ਆਪਣੇ ਪੁਰਸ਼ਾਰਥ ਨਾਲ ਪ੍ਰਾਪਤ ਕਰ ਲਓਗੇ ਨਾ, ਯਤਨ ਦੇ ਨਾਲ, ਭਾਵੇਂ ਕੋਈ ਨੌਕਰੀ ਦੁਆਰਾ ਕਰ ਲਏ, ਭਾਵੇਂ ਕੋਈ ਵਿਦੇਸ਼ 'ਚ ਜਾ ਕੇ ਕਰ ਲਏ, ਜਿਹੜਾ ਸੁੱਖ ਤੁਹਾਨੂੰ ਪ੍ਰਾਪਤ ਕਰਨ ਦੀ ਤੁਹਾਡੇ ਵਿੱਚ ਸ਼ਕਤੀ ਹੈ ਨਾ, ਉਸ ਸੁੱਖ ਨੂੰ ਖੋਲ੍ਹਣ ਦੀ ਸ਼ਕਤੀ ਵੀ ਕਿਸੇ ਵਿੱਚ ਹੈ, ਉਹ ਖੋਲ੍ਹੇਗਾ ਤੁਹਾਡੇ ਕੋਲ, ਫਸ ਜਾਏਗਾ। ਉਹ ਐਸਾ ਸੁੱਖ ਹੈ ਕਿ ਉਹਨੂੰ ਬਾਹਰੋਂ ਕਿਤੋਂ ਲੈਣ ਨਹੀਂ ਜਾਣਾ, ਉਹ ਆਪਣੇ ਅੰਦਰ ਹੀ ਹੈ। ਸਰੀਰੋਂ ਭਾਲਣ ਤੋਂ ਬਾਹਰ ਜਾਏ ਕਹਿੰਦੇ ਫਿਰ ਉਹਨੂੰ ਪ੍ਰਾਪਤ ਨਹੀਂ ਹੋਵੇਗਾ, ਨਾਮ ਨਾ ਲਹਿ, ਕਿਉਂਕਿ ਉਹ ਸੁੱਖ ਕਿੱਥੇ ਹੈ, ਉਹ ਸੁੱਖ ਤਾਂ ਪ੍ਰਭੂ ਦੇ ਨਾਮ ਵਿੱਚ ਹੈ, ਹੋਰ ਕਿਤੇ ਨਹੀਂ ਹੈ, ਪ੍ਰਭੂ ਦੇ ਨਾਮ ਵਿੱਚ ਸੁੱਖ ਹੈ। ਫਿਰ ਨਾਮ ਦੀ ਗੱਲ, ਨਾਮ ਦਾ ਮਤਲਬ ਕੀ ਹੋਇਆ, ਆਪਾਂ ਕਹਿੰਦੇ ਹਾਂ ਵੀ ਆਪਾਂ ਨਾਮ ਤਾਂ ਸਾਰੇ ਹੀ ਜਪਦੇ ਹਾਂ, ਹੁਣ ਆਪਾਂ ਕਹਾਂਗੇ ਨਾਮ ਦੇ ਵਿੱਚ ਸੁੱਖ ਹੈ, ਪਰ ਹਰੇਕ ਬੰਦੇ ਦਾ ਇਹੀ ਪ੍ਰਸ਼ਨ ਹੁੰਦਾ ਵੀ ਬਾਬਾ ਜੀ ਮੈਨੂੰ ਤਾਂ 15 ਸਾਲ ਹੋ ਗਏ ਜਪਜੀ ਸਾਹਿਬ ਦਾ ਪਾਠ ਕਰਦੇ, ਵੀ ਮੇਰੀ ਮਦਦ ਨਹੀਂ ਹੋਈ, ਮੈਨੂੰ ਤਾਂ ਬੜਾ ਘਾਟਾ ਪੈ ਗਿਆ, ਮੈਨੂੰ ਕੀ ਫਾਇਦਾ ਹੋਇਆ ਨਾਮ ਜਪਣ ਦਾ। ਇਹਦਾ ਮਤਲਬ ਨਾਮ ਵਿੱਚ ਵੀ ਸੁੱਖ ਨਹੀਂ ਆਪਾਂ ਨੂੰ ਪ੍ਰਾਪਤ ਹੋ ਰਿਹਾ, ਤਾਂ ਫਿਰ ਕਿੱਥੋਂ ਹੋਏਗਾ। ਮਹਾਰਾਜ ਜੀ ਤਾਂ ਕਹਿੰਦੇ ਨਾਮ ਵਿੱਚ ਹੀ ਹੈ, ਸਭ ਵਡਿਆਈਆਂ ਕਹਿੰਦੇ ਹਰੀ ਦੇ ਨਾਮ ਵਿੱਚ ਹੈ, ਸੁੱਖ ਵੀ ਸਾਰੇ ਹਰੀ ਦੇ ਨਾਮ ਵਿੱਚ ਹਨ। ਇਹਦਾ ਮਤਲਬ ਆਪਣਾ ਨਾਮ ਜਪਣ ਦਾ ਤਰੀਕਾ ਗਲਤ ਹੈ, ਨਾਮ ਆਪਾਂ ਜਪਦੇ ਰਹੇ ਹਾਂ, ਜਿਵੇਂ ਮਹਾਂਪੁਰਖ ਕਹਿ ਰਹੇ ਸਨ ਕਿ ਨਾਮ ਜਪਦੇ ਜ਼ਰੂਰ ਹਾਂ, ਪਰ ਸਾਡੀ ਨਾਮ ਦੇ ਬਦਲੇ ਮੰਗਾਂ ਬਹੁਤ ਨੇ, ਆਪਣੀਆਂ ਨਾਮ ਦੇ ਬਦਲੇ ਬਹੁਤ ਮੰਗਾਂ ਨੇ। ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਸਾਡੀਆਂ 50 ਮੰਗਾਂ ਨੇ ਗੁਰੂ ਦੇ ਅੱਗੇ, ਵੀ ਸਾਨੂੰ ਇਸ ਜਪਜੀ ਸਾਹਿਬ ਦੇ ਬਦਲੇ ਕੋਠੀ ਵੀ ਮਿਲ ਜਾਏ, ਕਾਰ ਵੀ ਮਿਲ ਜਾਏ, ਵਿਦੇਸ਼ 'ਚ ਸਾਡਾ ਵੀਜ਼ਾ ਵੀ ਲੱਗ ਜਾਏ, ਅਤੇ ਆਪਾਂ ਤਾਂ ਇਹੋ ਕੁਛ ਹੀ ਮੰਗਦੇ ਹਾਂ ਨਾ ਨਾਮ ਤੋਂ ਬਾਅਦ, ਉਹ ਤਾਂ ਆਪਾਂ ਨੂੰ ਮਿਲ ਹੀ ਰਿਹਾ ਹੈ। ਅਤੇ ਨਾਮ ਜਪਣ ਦਾ ਅਰਥ ਮਹਾਂਪੁਰਖਾਂ ਨੇ ਦੱਸਿਆ ਕਿ ਸੇਵਾ ਕਰਤ ਹੋਏ ਰਿਹ ਕਾਮੀ ਤਿਸ ਕੋ ਹੋਵਤ ਪ੍ਰਾਪਤ ਸੁਆਮੀ। ਉਹ ਸੁੱਖ ਕਿਹੜਾ ਹੈ, ਗੱਲ ਇਹ ਚੱਲ ਰਹੀ ਕਿ ਉਹ ਸੁੱਖ ਕਿਹੜਾ ਹੈ ਜਿਹਦੇ ਬਾਅਦ ਦੁੱਖ ਨਹੀਂ ਮਿਲਦਾ, ਕਿਹੜਾ ਸੁੱਖ ਹੈ ਉਹ ਸੁੱਖ ਔਰ ਕੋਈ ਨਹੀਂ ਹੈ, ਉਹ ਸੁੱਖ ਪ੍ਰਭੂ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੀ ਹੈ, ਮੋਟੇ ਅਰਥ ਦੇ ਹੀ ਹਨ ਜਿਹੜੇ ਆਪਾਂ ਸਮਝ ਸਕੀਏ ਕਿ ਉਹ ਪ੍ਰਭੂ ਪਿਤਾ ਪਰਮਾਤਮਾ ਨੂੰ ਮਿਲਣਾ ਹੀ ਸੁੱਖ ਹੈ। ਕਿਉਂ ਐਸਾ ਹੈ ਕਿ ਸਾਰੇ ਸੁੱਖਾਂ ਦੀ ਉੱਥੇ ਜਾ ਕੇ ਸਮਾਪਤੀ ਹੋ ਜਾਂਦੀ ਹੈ, ਜਿੰਨੇ ਸੰਸਾਰ ਦੇ ਸੁੱਖ ਨੇ ਨਾ ਉਹ ਕੇਵਲ ਪ੍ਰਭੂ ਪਿਤਾ ਪਰਮਾਤਮਾ ਦੀ ਪ੍ਰਾਪਤੀ ਤੋਂ ਪਹਿਲਾਂ ਪਹਿਲਾਂ ਹੀ ਚਾਹੀਦੇ ਹਨ, ਉਸ ਤੋਂ ਬਾਅਦ ਕੋਈ ਸੁੱਖ ਨਹੀਂ ਚਾਹੀਦਾ, ਕਿਉਂਕਿ ਉਹ ਕੈਸਾ ਹੈ ਉਸਦੇ ਬਾਰੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਉਹ ਸੰਸਾਰ ਦੇ ਸਾਰੇ ਜਿੰਨੇ ਵੀ ਸੁੱਖ ਜਿੰਨੀਆਂ ਇੱਛਾਵਾਂ ਹਨ ਸਾਰੀਆਂ ਦਾ ਮਾਲਕ ਹੈ। ਕਿੱਥੇ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਇੱਛਾ ਪੂਰਕ ਸਰਬ ਸੁੱਖ ਦਾਤਾ ਭਾਰਤ, ਸਾਡੀਆਂ ਇੱਛਾਵਾਂ ਜਿੰਨੀਆਂ ਹਨ ਉਹਨਾਂ ਨੂੰ ਜਦੀ ਕੋਈ ਪੂਰੀਆਂ ਕਰ ਸਕਦਾ ਹੈ, ਸਾਨੂੰ ਸੰਸਾਰਕ ਸੁੱਖਾਂ ਦੇ ਨਾਲ ਸਦੀਵੀ ਸੁੱਖ ਜਦੀ ਦੇ ਸਕਦਾ ਹੈ ਤੇ ਉਹ ਕੌਣ ਹੈ ਜੋ ਇੱਛਾ ਪੂਰਕ ਹੋਵੇ, ਇੱਛਾ ਪੂਰਨ ਕਰਨ ਦੀ ਸਮਰੱਥ ਰੱਖਦਾ ਹੋਵੇ, ਉਹ ਹੀ ਕਰ ਸਕਦਾ ਹੈ। ਅਸੀਂ ਇੱਛਾ ਦੀ ਪੂਰਤੀ ਕਰਦੇ ਹਾਂ ਆਪਣੇ ਯਤਨ ਦੇ ਨਾਲ, ਅਤੇ ਜਿੰਨੀ ਕੁ ਸਾਡਾ ਯਤਨ ਹੁੰਦਾ ਹੈ ਓਨੀ ਕੁ ਸਾਡੀ ਆਸਾ ਪੂਰੀ ਹੋ ਜਾਂਦੀ ਹੈ, ਉਹਦੇ ਬਾਅਦ ਦੂਜੀ ਖੜੀ ਹੋ ਜਾਂਦੀ ਹੈ, ਫਿਰ ਉਹਦੇ ਵਾਸਤੇ ਕਸ਼ਟ ਉਠਾਉਂਦੇ ਹਾਂ, ਪਰ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਕੋਈ ਨਹੀਂ ਹੈ ਪ੍ਰਭੂ ਤੋਂ ਬਿਨਾਂ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਉਹ ਹਰੀ ਹੈ ਜਿਹੜਾ ਸਾਰੀਆਂ ਇੱਛਾ ਆਸਾਂ ਦੀ ਪੂਰਤੀ ਕਰਨ ਵਾਲਾ। ਉਹਦੇ ਹੱਥ ਵਿੱਚ ਕੀ ਹੈ? ਜਾਗ ਹੈ, ਵਸ ਹੈ, ਕਾਮ ਧੇਨਾ। ਕਾਮ ਧੇਨ ਇੱਕ ਐਸੀ ਗਊ ਹੈ, ਸਵਰਗ ਦੀ ਦੇਵਤਿਆਂ ਦੀ ਗਊ ਹੈ, ਇੰਦਰ ਦੇ ਕੋਲ ਹੈ ਗਊ, ਜਿਹੜੀ ਸਮੁੰਦਰ ਮੰਥਨ ਕਰਨ ਦੇ ਵਿੱਚੋਂ ਨਿਕਲੀ ਸੀ ਕਾਮ ਧੇਨ ਗਊ। ਉਹਦੇ ਕੋਲ ਜਾ ਕਰਕੇ ਜੋ ਕੋਈ ਵੀ ਇੱਛਾ ਕਰਦਾ ਨਾ, ਕੋਈ ਵੀ, ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਹੈ। ਅਤੇ ਪ੍ਰਭੂ ਪਿਤਾ ਪਰਮਾਤਮਾ ਕਹਿੰਦੇ ਕਿਹੋ ਜਿਹਾ ਹੈ ਉਹ, ਕਿਵੇਂ ਪੁੱਛਾ ਕਰਦਾ ਸਾਰੀਆਂ ਦੀਆਂ, ਉਹਦੇ ਵਿੱਚ ਕਿਹੜੀ ਉਹਦੇ ਕੋਲ ਗਊ ਹੈ, ਉਹ ਕਾਮ ਧੇਨ ਗਊ ਕਿਹੜੀ ਹੈ ਜਿਹਦੇ ਨਾਲ ਸਾਰੇ ਸੰਸਾਰ ਦੀਆਂ ਇੱਛਾਵਾਂ ਦੀ ਪੂਰਤੀ ਕਰਦਾ। ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਇਹ ਵੀ ਇੱਕ ਥਾਂ 'ਤੇ ਮਹਾਰਾਜ ਜੀ ਕਹਿੰਦੇ ਪਾਰ ਜਾਤ ਇਹੋ ਹਰ ਗੁਰਨਾਮ, ਕਾਮ ਧੇਨ ਹਰ ਹਰ ਗੁਰਨਾਮ, ਇਹੀ ਕਾਮ ਧੇਨੂ ਹੈ, ਇਹੀ ਪਾਰ ਜਾਤ ਹੈ। ਪਾਰ ਜਾਤ ਵੀ ਇੱਕ ਸਵਰਗ ਦਾ ਦੇਵਤਿਆਂ ਦਾ ਰੁੱਖ ਹੈ, ਉਹਦੇ ਥੱਲੇ ਜਾ ਕੇ ਕੋਈ ਵੀ ਕਾਮਨਾ ਕਰੇ ਪੂਰੀ ਹੋ ਜਾਂਦੀ ਹੈ। ਅਤੇ ਮਹਾਰਾਜ ਜੀ ਕਹਿੰਦੇ ਵੀ ਕਾਮ ਧੇਨ ਵੀ ਹੈ ਅਤੇ ਪਾਰ ਜਾਤ ਵੀ ਹੈ ਤੁਹਾਡੇ ਕੋਲ, ਉਹਨਾਂ ਕੋਲੋਂ ਤੁਸੀਂ ਜਿਹੜੀ ਮਰਜ਼ੀ ਕਾਮਨਾ ਦੀ ਪੂਰਤੀ ਕਰ ਲਓ। ਅਤੇ ਕਾਮ ਧੇਨ ਵੀ ਪ੍ਰਭੂ ਦਾ ਨਾਮ ਹੈ ਅਤੇ ਪਾਰ ਜਾਤ ਵੀ ਪ੍ਰਭੂ ਦਾ ਨਾਮ ਹੈ। ਉਹ ਪ੍ਰਭੂ ਦੇ ਕੋਲ ਕੀ ਹੈ ਕਿ ਸਮਰਥ ਹੈ, ਸਮਰਥ ਰੂਪੀ ਕਾਮ ਧੇਨ ਹੈ, ਸੱਤਾ ਰੂਪੀ ਕਾਮ ਧੇਨ ਹੈ, ਜਿਸ ਸੱਤਾ ਦੇ ਨਾਲ ਸਾਰਿਆਂ ਨੂੰ ਪਾਲਣ ਕਰ ਰਿਹਾ, ਜਿਸ ਸੱਤਾ ਦੇ ਨਾਲ ਸਾਰਿਆਂ ਨੂੰ ਪੈਦਾ ਕਰ ਰਿਹਾ, ਜਿਸ ਸੱਤਾ ਦੇ ਨਾਲ ਸਾਰਿਆਂ ਦੀ ਲੈਦਾ ਕਰ ਰਿਹਾ, ਉਹੀ ਕਾਮ ਧੇਨ ਰੂਪੀ ਸੱਤਾ ਹੈ, ਉਸਦੇ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ। ਉਸ ਸੱਤਾ ਨੂੰ ਹੀ ਸਮਝਿਆ ਹੈ ਮਹਾਂਪੁਰਖਾਂ ਨੇ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਨੇ ਇਬਾਦਤ ਕਰਕੇ ਉਸ ਸੱਤਾ ਨੂੰ ਸਮਝਿਆ। ਕਿਸ ਤਰ੍ਹਾਂ ਸਮਝਿਆ ਸੱਤਾ ਨੂੰ? ਇੱਕ ਛੋਟਾ ਜਿਹਾ ਬਚਨ, ਦੋ ਚਾਰ ਮਿੰਟ ਵਾਸਤੇ ਮਹਾਰਾਜ ਜੀ ਦਾ ਬਚਨ ਹੈ ਕਿ ਉਹ ਸੱਤਾ ਕੈਸੀ ਹੈ, ਉਹ ਸੱਤਾ ਕਿੱਥੇ ਰਹਿੰਦੀ ਹੈ, ਉਸ ਸੱਤਾ ਨੂੰ ਪਛਾਣ ਕਿਵੇਂ ਸਕਦੇ ਹਾਂ। ਇੱਕ ਹੁਣੇ ਹੁਣੇ ਬਚਨ ਕੀਤਾ ਕਿ ਸਾਰੇ ਸੰਸਾਰ ਦੇ ਲੋਕ ਕਰਮਾਂ ਦੇ ਪੱਤੇ ਆਉਂਦੇ ਹਨ, ਮਹਾਂਪੁਰਖ ਐਸੇ ਕਿ ਕਰਮਾਂ ਦੇ ਪੱਤੇ ਨਹੀਂ ਆਉਂਦੇ। ਇਹ ਵੀ ਆਪਾਂ ਬਚਨ ਬਹੁਤ ਵਾਰ ਸੁਣਿਆ ਕਿ ਸੰਸਾਰ ਦੇ ਲੋਕ ਕਰਮਾਂ ਦੇ ਪੱਤੇ ਆਉਂਦੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਸਾਰੇ ਸ਼ੰਕੇ ਦੂਰ ਕੀਤੇ। ਇੱਕ ਬਚਨ ਹੈ ਗੁਰਬਾਣੀ ਦਾ ਕਿ ਆਕਾਸ ਗਗਨ ਪਾਤਾਲ ਗਗਨ ਹੈ ਚੌਦ ਸਗਨ ਰਹਾਇਲੇ, ਆਨੰਦ ਮੂਲ ਸਦਾ ਪੁਰਖੋਤਮ ਘੱਟ ਬਿਨਸੇ ਗਗਨ ਨਾ ਜਾਏਲੇ। ਇਹ ਬਚਨ ਹੈ, ਇਹਦੇ ਵਿੱਚ ਉਹ ਵੀ ਬਚਨ ਹੈ ਕਿ ਮੋਹੇ ਵੈਰਾਗ ਭਇਓ ਇਹੋ ਜੀਓ ਆਏ ਕਹਾਂ ਗਏ। ਇਹ ਉਹਦੇ ਵਿੱਚ ਬਚਨ ਆਇਆ ਕਿ ਇਹ ਸਤਿਗੁਰੂ ਜੀ ਦਾ ਬਚਨ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਵੈਰਾਗ ਹੋ ਗਿਆ ਕਿ ਤੁਸੀਂ ਕਹਿੰਦੇ ਪੰਚ ਤੱਤ ਕਾਇਆ ਪੀਨੀ ਇਹੋ ਤੱਤ ਕਹਾਂ ਤੇ ਕੀਨ ਰੇ। ਆਹ ਬਚਨ ਹੈ ਜੋ ਆਪਾਂ ਹੁਣੇ ਸੁਣਿਆ ਸੀ ਨਾ ਕਿ ਸਾਰੇ ਲੋਕ ਕਰਮਾਂ ਦੇ ਪੱਤੇ ਆਉਂਦੇ ਹਨ। ਇੱਥੇ ਪ੍ਰਸ਼ਨ ਕੀਤਾ ਗੁਰੂ ਸਾਹਿਬ ਨੇ ਕਿ ਜਿਹੜੀ ਤੁਸੀਂ ਇਹ ਹੀ ਕਹਿੰਦੇ ਹੋ ਇਹ ਮਤ ਕਿਹਦਾ ਹੈ? ਇਹ ਮਤ ਜਿਵੇਂ ਸ਼ਾਸਤਰ ਨਾ ਛੇ ਸ਼ਾਸਤਰ, ਉਹਨਾਂ ਵਿੱਚ ਇਹ ਮਤ ਜਿਹੜਾ ਹੈ ਇਹ ਮੀਮਾਂਸਾ ਸ਼ਾਸਤਰ ਵਾਲਿਆਂ ਦਾ ਹੈ। ਉਹ ਕਹਿੰਦੇ ਵੀ ਸੰਸਾਰ ਦੇ ਲੋਕ ਸਾਰੇ ਕਰਮ ਹੀ ਫਲ ਦਿੰਦੇ ਹੋ, ਕੁਛ ਨਹੀਂ ਈਸ਼ਵਰ ਸਿਰ ਕੋਈ ਨਹੀਂ ਹੈ। ਅਤੇ ਹੁਣੇ ਹੀ ਆਪਾਂ ਬਚਨ ਸੁਣਿਆ ਕਿ ਸੰਸਾਰ ਦੇ ਲੋਕ ਕਰਮਾਂ ਦੇ ਪੱਤੇ ਆਉਂਦੇ ਹੋ। ਅਤੇ ਗੁਰੂ ਸਾਹਿਬ ਕਹਿੰਦੇ ਕਿ ਜਿਹੜੀ ਇਹ ਹੀ ਬਚਨ ਹੈ ਕਿ ਸੰਸਾਰ ਦੇ ਲੋਕ ਕਰਮਾਂ ਦੇ ਪੱਤੇ ਆਉਂਦੇ ਆ, ਇਹ ਕਹਿੰਦੇ ਨੇ ਨਾ। ਅਤੇ ਕਹਿੰਦੇ ਵੀ ਇਹ ਪੰਚ ਤੱਤ ਲੜਕਾਇਆ ਕਿੰਨੀ ਇਹ ਤੱਤ ਕਹਾਂ ਤੇ ਕਿਨ ਰੇ, ਕਰਮ ਵੱਧ ਕੁੰਭ ਜੀਓ ਕਹਿ ਕਹੋ। ਤੁਸੀਂ ਇਹ ਹੀ ਕਹਿੰਦੇ ਕਿ ਜੀ ਜਿਹੜਾ ਕਰਮਾਂ ਦਾ ਪੱਤਾ ਹੋਇਆ ਕਰਮ ਵੱਧ ਕੁੰਭ ਜੀਓ ਕਹਿ ਕਹੋ। ਕਹਿੰਦੇ ਅਸੀਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਦੇ ਹਾਂ ਵੀ ਜੇ ਸੰਸਾਰ ਦੇ ਲੋਕ ਕਰਮਾਂ ਦੇ ਪੱਤੇ ਆਉਂਦੇ ਆ ਤੇ ਜਿਹੜਾ ਅੱਗੇ ਕਰਮਾਂ ਦਾ ਹਿਸਾਬ ਕਿਤਾਬ ਹੈ ਉਹ ਕਿਸੇ ਨੂੰ ਪਤਾ ਹੈ? ਕਰਮ ਵੱਧ ਕੁੰਭ ਜੀਓ ਕਹਿ ਕਹੋ, ਕਰਮ ਹੈ ਕਿਹੜੇ ਜੀਓ ਜੀ ਰਹੇ, ਕਰਮ ਤੇ ਜੜ ਹਨ, ਕਰਮਾਂ ਨੂੰ ਚੇਤਨ ਕਿਹਨੇ ਕੀਤਾ? ਸੰਸਾਰ ਦੇ ਲੋਕ ਤੇ ਕਰਮਾਂ ਦੇ ਵਧੇ ਹੋਏ ਹਨ, ਲੇਕਿਨ ਕਰਮ ਕੋਈ ਆਪਣੇ ਵੱਲੋਂ ਕੋਈ ਪ੍ਰਾਣੀ ਨਹੀਂ ਹਨ, ਉਹ ਜੜ ਹਨ, ਉਹਨਾਂ ਦੇ ਵਿੱਚ ਕੋਈ ਸਮਰਥ ਨਹੀਂ ਹੈ ਆਪਾਂ ਨੂੰ ਬੰਧਨ ਕਰਨ ਲਈ। महाराज जी कहते उन्होंने संसार के लोगों को जी कर्म ने बता है तो उस कर्म को बंधन की समर्थक ने दी। कर्म बद तुम जियो कह कहो कर्म है किन जियो दी नरे। एक बचन होर महापुरुखों ने सुनाया कि यह साडा शरीर जिहड़ा पंजां तत्तां दा बनिया होया आप सारे कहने के पंच तत्व तन रज तो गुरु साहब ने यह भी भुलेखा कढ़िया केवल इतने ही ना टिक जाए कि साडा शरीर पंजां तत्तां दा बनिया होया तो इस बाद समझिया की आप इन्ना समझ लिया भी पंजां तत्तां दा बनिया होया पर उहदा रीजन की है रहस की है कि यह पंजां तत्तां दा जो बनिया होया शरीर है इहदे नाल साडा की संबंध है। असीं केवल यह शरीर ही हाँ असीं पंजां तत्तां दे बने हुए हैं और कुछ भी नहीं। पंजां तत्तां दा शरीर महाराज कहते हैं आपां नूं कह रहे तुसीं पंजां तत्तां दे महाराज कहते पंज तत्त को तन रखियो ये शरीर तेरा पंजां तत्तां दा वा ते समझना कहने भी पंजां तत्तां दा जानो चतुर सुजान इहदा मतलब जे आपां नूं कह रहे भी पंजां तत्तां दा तेरा शरीर बनिया है ते तू अलग है तू पंज तत्तां दा नहीं बनिया है जान हो इत तू जान हे सियाने जग्यासु गुरमुख तू समझना भी तेरा शरीर पंजां तत्तां दा बनिया है ते तू पंजां तत्तां दा नहीं है तू पंजां तत्तां तो अलग है तू इन्हां पंजां तत्तां नूं सत्ता देण वाला जिहड़ी सत्ता की गल चल रही ना महापुरखां ने उस सत्ता नूं समझिया जिहदे कारण जन्म मरण जिहड़ा मिट गया ते कहिंदे गुरु साहिब जी पंज तत्त मिल काया कीनी जदि पंजां तत्तां दा शरीर बनिया ते तत्त किने बनाए पंच तत्त मिल काया कीनी इह तत्त कहां ते कीन रे ते पंज तत्त कित्थों आए इन्हां नूं किने बनाया पंजां तत्तां ने ते शरीर बनाया इन्हां नूं किने बनाया ये सब गल्लां जिहड़ियां समझण वालियां गल्लां को इत्थे आ गईआं ते ये सारा जिहड़ा वचन है ना बहुत ज़्यादा गहरा विचार करन वाला है समा ते इजाजत नहीं दिंदा कि समा हो चुकिआ पूरा ते गुरु साहिब जी ने शुरू इत्थों कीता कि आकाश गगन पाताल गगन है। अब गगन का अर्थ है कि वह चेतन सत्ता आकाश के विच भी चेतन सत्ता है जिन्हें आकाश नूं बनाया ते पाताल गगन है उही जिहड़ा बचन है ना कि पंज तत्त कित्थों आए उही बचन है कि आकाश नूं भी उसने बनाया बनाया ही नहीं केवल आकाश ने सारे नूं सत्ता दित्ती हुई ना आपां नूं जगह दित्ती हुई है ते गुरु साहिब कहिंदे भी आकाश गगन है ये जिहड़ा आकाश है ना इहदे विच भी गगन भाव चेतन सत्ता है जिहड़ी इहनूं बन्नी बैठी है नहीं तो आकाश किसे आसे खड़ा है आकाश गगन पाताल गगन है दूसरा जिहड़ा तत्त है पृथ्वी है पाताल मतलब पृथ्वी के थले वाले लोग जां पृथ्वी कह लो कहिंदे पृथ्वी विच भी चेतन सत्ता है केवल पृथ्वी विच ही नहीं है चौदस गगन रहाए ने चारे पासे केवल चेतन सत्ता ही है जिन्हें इस सारे संसार नूं बन रखा ये आकाश गगन पाताल गगन है चौदस गगन रहा है ले और जेड़ा उस सत्ता का मालक है ना उस सत्ता का मालक वो कैसा है उसकी सत्ता ने सारा संसार तत्वों के सहत बन रखा वो है आनंद मूल सदा पुरुषोत्तम वो इस संसार के सारे जिन्ने भी जीव हैं जिन्नी भी बनस्पति भाव सृष्टि है सारे जिन्ना सुख मिल रहा ना आप थोड़ा 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 जिन्ना का आप सुख देख रहे हैं ना कहते सारे सुख का मूल है जड़ है वो आनंद मूल आनंद कहते सुख न सुख का मूल कौन है जिसकी सत्ता के नाल संसार चल रहा है आनंद मूल सदा पुरुषोत्तम कैसा है वो पुरुष पुरुष का अर्थ होंगे जिहड़ा सारिया कुड़ियों के विराजमान है पुरुष कहते जिहड़ा हिरदे रूपी कुड़ी के सैन करने वाला अंतरयामी हो करके साढ़े हिरदे जो विराजमान है उत्तम ऐसा उत्तम जो पुरुष है आनंद मूल ओ ही सारे सुखों का मूल है ਉਸਦੇ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਆ ਇੱਕ ਥਾਂ ਤੇ ਬਚਨ ਕੀਤਾ ਕਿ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਉਹ ਐਸਾ ਹੈ ਤੇ ਫਿਰ ਉਸ ਦੀ ਇੱਕ ਨਿਸ਼ਾਨੀ ਪਤਾ ਕੀ ਹੈ ਜਿਹਦੀ ਦੇਖਣਾ ਹੋਵੇ ਕਿਸੇ ਨੇ ਕਹਿੰਦੇ ਆਨੰਦ ਮੂਲ ਸਦਾ ਪੁਰਖੋਤਮ ਤੇ ਉਸਦੀ ਵਿਸ਼ੇਸ਼ਤਾ ਹੈ ਵੀ ਘੱਟ ਬਿਨਸੇ ਗਗਨ ਨਾ ਜਾਏ ਨੇ ਇਹ ਹਿਰਦੇ ਰੂਪੀ ਘੱਟ ਜਾਂ ਸਰੀਰ ਰੂਪੀ ਘੱਟ ਜਦੋਂ ਫੁੱਟ ਜਾਏਗਾ ਨਾ ਮਰ ਜਾਏਗਾ ਤੇ ਉਹ ਜੋ ਆਨੰਦ ਦਾ ਮੂਲ ਹੈ ਨਾ ਗਗਨ ਦਾ ਸੱਤਾ ਸਰੂਪ ਜੋ ਹੈ ਉਹ ਕਹਿੰਦੇ ਇਸ ਦੇ ਨਾਸ ਹੋਣ ਦੇ ਨਾਲ ਨਾ ਜਾਏ ਨਹੀਂ ਜਾਏਗਾ ਤੇ ਇਹ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹੈ ਨਾ ਉਹਨਾਂ ਨੇ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਘਟਾ ਕਰਕੇ ਦੱਸਿਆ ਉਹ ਮਹਾਂਪੁਰਖਾਂ ਦਾ ਸਰੀਰ ਤੇ ਚਲਾ ਗਿਆ ਜਿਹੜਾ ਉਹਨਾਂ ਦਾ ਸੀ ਨਾ ਘੱਟ ਸਰੀਰ ਰੂਪੀ ਘੱਟ ਬਿਨਸ ਗਿਆ ਪਰ ਗਗਨ ਨਾ ਜਾਏ ਜੋ ਉਹਨਾਂ ਦੀ ਚੇਤਨ ਸੱਤਾ ਆਤਮਾ ਹੀ ਉਹ ਨਹੀਂ ਗਈ ਤਾਂ ਹੀ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਕਹਿਣ ਤੋਂ ਭਾਵ ਹੈ ਕਿ ਆਪਾਂ ਮਹਾਂਪੁਰਖਾਂ ਦੇ ਇਸ ਸਮਾਗਮ ਵਿੱਚੋਂ ਇਹ ਗੱਲ ਸਮਝੀਏ ਕਿ ਅੱਜ ਜਦ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਨਾ ਤੇ ਉਹਨਾਂ ਨੇ ਇਹ ਗੱਲ ਸਮਝ ਲਈ ਵੀ ਹਰ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਵੇ ਉਹਨਾਂ ਨੇ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਘਟਾ ਲਿਆ ਕਿ ਤਨ ਦੇ ਵਿੱਚ ਹਰੀ ਹੈ ਹਰੀ ਦੇ ਵਿੱਚ ਤਨ ਹੈ ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ ਇਹ ਕਹੇ ਆਪ ਨਹੀਂ ਕਛ ਭਾਈ ਬ੍ਰਹਮ ਮਹਿ ਜਨ ਇਹ ਜਨ ਹਨ ਕੈਸੇ ਜਨ ਹਰ ਹਰ ਜਨ ਲੋਈ ਏਕ ਹੈ ਉਹ ਹੈ ਜਨ ਜਿਹੜਾ ਹਰੀ ਦੇ ਨਾਲ ਇੱਕ ਹੋ ਗਿਆ ਉਹ ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ ਇਹ ਉਹਨਾਂ ਨੇ ਸਮਝ ਲਿਆ ਕਿ ਮੇਰਾ ਪਾਰ ਬ੍ਰਹਮ ਦੇ ਨਾਲ ਕੋਈ ਭੇਦ ਨਹੀਂ ਹੈ ਉਸ ਸੱਤਾ ਦੇ ਨਾਲ ਆਪਾਂ ਜੁੜਨਾ ਹੈ ਹੁਣ ਸਮੇਂ ਵੈਸੇ ਇਜਾਜ਼ਤ ਨਹੀਂ ਦਿੰਦਾ ਪਰ ਕਰਨ ਬੜਾ ਗਹਿਰਾ ਹੈ ਸੁਣ ਵੀ ਬੜਾ ਗਹਿਰਾ ਖੁੱਲ ਦੀਏ ਤਾਂ ਬਹੁਤ ਜ਼ਿਆਦਾ ਖੁੱਲ ਜਾਏਗਾ ਪਰ ਸਮੇਂ ਇਜਾਜ਼ਤ ਨਹੀਂ ਦਿੰਦਾ ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ ਜੋ ਸੇਵਾ ਦੇ ਪਹੁੰਚੇ ਨਾਮ ਦੇ ਰਸੇ ਨਿਮਰਤਾ ਦੀ ਸਾਕਸ਼ਾਤ ਮੂਰਤੀ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਜੋ ਸਮਾਂ ਬਖਸ਼ਿਆ ਮਹਾਂਪੁਰਸ਼ਾਂ ਦਾ ਜੋ ਸਾਡੇ ਬਹੁਤ ਪਿਆਰੇ ਭਾਈ ਪ੍ਰਤਪਾਲ ਸਿੰਘ ਜੀ ਸਟੇਟ ਸੈਕਟਰੀ ਜੀ ਸਾਰੇ ਪ੍ਰਬੰਧਕ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਾਏ ਆਪ ਸੰਗਤਾਂ ਦਾ ਮਹਾਂਪੁਰਖਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕਰਕੇ ਕੁਛ ਵੀ ਨਹੀਂ ਸਾਧ ਸੰਗਤ ਜੀ ਸੁਣਾਇਆ ਕੇਵਲ ਤੁਹਾਡੇ ਕੋਲੋਂ ਜੋ ਸਿੱਖਿਆ ਉਹ ਹੀ ਤੁਹਾਨੂੰ ਸੁਣਾਇਆ ਜਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਰੀ ਸੰਗਤ ਨੇ ਅਣਜਾਣ ਸਮਝ ਕੇ ਮੁਆਫ਼ੀ ਦੇਣੀ ਜੀ ਅਸੀਸ ਬਖਸ਼ੋ ਜੀ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਜੀ ਭੁੱਲਾਂ ਚੁੱਕਾਂ ਦੀ ਮੁਆਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ।